ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 62 ਤੇ ਗੌਰ ਖੋਸ ਕਰਾਂਗੇ ਜਿਹਦਾ ਉਨਵਾਨ ਹੈ ਮਸੀਹ ਦੀ ਪੈਦਾਇਸ਼। ਪਿਛਲੇ ਸਬਕ ਦੇ ਦੌਰਾਨ ਇੰਜਿਲ ਮੁਕੱਦਸ ਦੇ ਮੁਤਾਲੇ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਆਪਣੇ ਫਰਿਸ਼ਤੇ ਜਬਰਾਇਲ ਨੂੰ ਫਲਸਤੀਨ ਦੇ ਸ਼ਹਿਰ ਨਾਸਰਤ ਵਿੱਚ ਮਰੀਅਮ ਨਾਮੀ ਇੱਕ ਕੁਆਰੀ ਕੋਲ ਭੇਜਿਆ। ਫਰਿਸ਼ਤਾ ਇਹ ਦੱਸਣ ਵਾਸਤੇ ਉਹਦੇ 'ਤੇ ਜ਼ਾਹਿਰ ਹੋਇਆ ਕਿ ਉਹ ਰੂਹ ਕੁਦਸ ਦੀ ਕੁਦਰਤ ਦੇ ਨਾਲ ਹਾਮਲਾ ਹੋਵੇਗੀ ਅਤੇ ਬੇਟਾ ਜਨੇਗੀ ਅਤੇ ਉਹਦਾ ਨਾਂ ਯਸੂ ਰੱਖਿਆ ਜਾਏਗਾ। ਯਸੂ ਦੇ ਮਾਨੀ ਨੇ ਖੁਦਾਮਨ ਬਚਾਉਂਦਾ ਏ, ਖੁਦਾਮਨ ਨਜਾਤ ਦਿੰਦਾ ਏ। ਫਿਰ ਅਸੀਂ ਵੇਖਿਆ ਕਿ ਉਹ ਵੇਲਾ ਆਇਆ ਜਿਸ ਵੇਲੇ ਦਾ ਇੰਤਜ਼ਾਰ ਲੋਕਾਂ ਨੂੰ ਸਦੀਆਂ ਤੋਂ ਸੀ, ਯਾਨੀ ਉਸ ਨਿਜਾਤ ਦਹਿੰਦੇ ਦਾ ਜਿਸ ਦਾ ਵਾਅਦਾ ਖੁਦਾ ਨੇ ਆਪਣੇ ਨਬੀਆਂ ਦੀ ਮਾਰਫਤ ਸੈਂਕੜੋਂ ਤੇ ਹਜ਼ਾਰਾਂ ਸਾਲ ਪਹਿਲੇ ਜਦੋਂ ਆਦਮ ਤੇ ਹਵਾ ਨੇ ਗੁਨਾਹ ਕੀਤਾ ਸੀ ਉਸ ਵੇਲੇ ਕੀਤਾ ਸੀ। ਅਤੇ ਉਹ ਨਿਜਾਤ ਦਹਿੰਦਾ ਹੁਣ ਇੱਕ ਕੁਆਰੀ ਦੇ ਬਦਨ ਤੋਂ ਦੁਨੀਆਂ ਵਿੱਚ ਆਉਣ ਵਾਲਾ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦਾ ਨਾਂ ਮਸੀਹ ਦੀ ਪੈਦਾਇਸ਼ ਹੈ। ਇਸ ਤੋਂ ਪਹਿਲੇ ਕਿ ਅਸੀਂ ਇੰਜੀਲ ਮੁਕੱਦਸ ਦੀ ਖੁਸ਼ਖਬਰੀ ਸੁਣੀਏ ਅਤੇ ਵੇਖੀਏ ਕਿ ਮਸੀਹ ਕਿਵੇਂ ਪੈਦਾ ਹੋਇਆ, ਅਸੀਂ ਉਹਦੇ ਦੁਨੀਆਂ 'ਚ ਆਵਣ ਦਾ ਵਕਤ ਦੱਸਾਂਗੇ। ਰੋਮੀ ਸਲਤਨਤ ਦਾ ਸ਼ਹਿਨਸ਼ਾਹ ਕੈਸਰ ਅਗਸਤਸ ਕਈ ਮੁਲਕਾਂ 'ਤੇ ਹੁਕਮਰਾਨ ਸੀ, ਜਿਸ ਵਿੱਚ ਯਹੂਦੀਆਂ ਦਾ ਮੁਲਕ ਵੀ ਸ਼ਾਮਿਲ ਸੀ। ਤਾਹਮ ਰੋਮੀ ਸਲਤਨਤ ਖੁਦਾ ਦੇ ਗੁਨਾਹਗਾਰਾਂ ਦੀ ਨਜਾਤ ਵਾਸਤੇ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦੇ ਮਨਸੂਬੇ ਵਿੱਚ ਰੁਕਾਵਟ ਨਾ ਬਣ ਸਕੀ। ਦਰਅਸਲ ਖੁਦਾ ਨੇ ਨਬੀਆਂ ਦੀ ਨਬੂਵਤ ਦੇ ਪੂਰਾ ਹੋਣ ਵਾਸਤੇ ਰੋਮੀਆਂ ਨੂੰ ਇਸਤੇਮਾਲ ਕੀਤਾ ਸੀ। ਕੀ ਤੁਹਾਨੂੰ ਮੀਕਾ ਨਬੀ ਦੀ ਨਬੂਵਤ ਯਾਦ ਹੈ ਜੋ ਉਹਨੇ ਮਸੀਹ ਦੀ ਆਮਦ ਤੋਂ 700 ਸਾਲ ਪਹਿਲੇ ਕੀਤੀ ਸੀ? ਮੀਕਾ ਨਬੀ ਨੇ ਮੁਨਾਦੀ ਕੀਤੀ ਸੀ ਕਿ ਮਸੀਹ ਦਾਊਦ ਬਾਦਸ਼ਾਹ ਦੇ ਸ਼ਹਿਰ ਬੈਥਲੇਹਮ ਵਿੱਚ ਪੈਦਾ ਹੋਵੇਗਾ। ਤਾਹਮ ਮਰੀਅਮ ਜਿਨੇ ਮਸੀਹ ਨੂੰ ਜਨਮ ਦੇਣਾ ਸੀ ਉਹ ਬੈਥਲੇਹਮ ਦੀ ਨਹੀਂ ਬਲਕਿ ਨਾਸਰਤ ਦੀ ਰਹਿਣ ਵਾਲੀ ਸੀ, ਜਿਹੜਾ ਬੈਥਲੇਹਮ ਤੋਂ ਤਕਰੀਬਨ 150 ਕਿਲੋਮੀਟਰ ਸ਼ਮਾਲ 'ਚ ਵਾਕੇ ਸੀ। ਅਤੇ ਫਿਰ ਮਸੀਹ ਕਿਸ ਤਰ੍ਹਾਂ ਬੈਥਲੇਹਮ ਵਿੱਚ ਪੈਦਾ ਹੋਇਆ? ਹਾਂ ਅਜ਼ੀਜ਼ ਦੋਸਤੋ, ਖੁਦਾਵੰਦ ਖੁਦਾ ਵਾਸਤੇ ਕੁਝ ਵੀ ਮੁਸ਼ਕਲ ਨਹੀਂ। ਉਹ ਖੁਦਾ ਇੱਕ ਆਦਰ ਏ ਅਤੇ ਦੁਨੀਆਂ ਵਿੱਚ ਹੋਣ ਵਾਲੇ ਹਰ ਕੰਮ ਦਾ ਹਤਮੀ ਕਲਾਮ ਉਹਦੇ ਕੋਲ ਏ। ਉਹਨੂੰ ਵਾਕੇ ਹੋਣ ਵਾਸਤੇ ਹਰ ਵਾਕੇ ਦੀ ਪਹਿਲੇ ਤੋਂ ਖਬਰ ਹੁੰਦੀ ਏ। ਉਹ ਹਰ ਚੀਜ਼ 'ਤੇ ਕਾਦਰ ਏ। ਅੱਜ ਅਸੀਂ ਵੇਖਾਂਗੇ ਕਿ ਜਿਵੇਂ ਹੀ ਮਰੀਅਮ ਦੇ ਹਾਂ ਬੇਟਾ ਪੈਦਾ ਹੋਣ ਦਾ ਵਕਤ ਕਰੀਬ ਆ ਗਿਆ ਅਤੇ ਸ਼ਹਿਨਸ਼ਾਹ ਰੋਮ ਨੇ ਹੁਕਮ ਜਾਰੀ ਕੀਤਾ ਕਿ ਹਰ ਮਰਦ ਅਤੇ ਔਰਤ ਆਪਣੇ ਅਬਾਈ ਸ਼ਹਿਰ ਵਿੱਚ ਜਾਏ ਅਤੇ ਆਪਣਾ ਆਪਣਾ ਨਾਂ ਦਰਜ ਕਰਾਏ ਅਤੇ ਟੈਕਸ ਵਸੂਲ ਕਰਾਏ। ਇਹਦਾ ਮਤਲਬ ਇਹ ਹੋਇਆ ਕਿ ਮਰੀਅਮ ਅਤੇ ਯੂਸਫ ਨੂੰ ਦਾਊਦ ਦੇ ਸ਼ਹਿਰ ਬੈਥਲੇਹਮ ਵਿੱਚ ਜਾਣਾ ਜ਼ਰੂਰ ਸੀ ਕਿਉਂਕਿ ਉਹ ਦੋਵੇਂ ਦਾਊਦ ਦੀ ਨਸਲ ਤੋਂ ਸਨ। ਹੁਣ ਲੋਕਾਂ ਦੀ ਅੰਜੀਲ ਦੇ ਦੂਜੇ ਬਾਬ 'ਚ ਅਸੀਂ ਵੇਖਦੇ ਹਾਂ ਕਿ ਕਿਵੇਂ ਖੁਦਾਵੰਦ ਨੇ ਸਦੀਆਂ ਪਹਿਲੇ ਵਾਅਦਾ ਜਿਹੜਾ ਕੀਤਾ ਸੀ ਉਸ ਵਾਅਦੇ ਦੇ ਐਨ ਮੁਤਾਬਿਕ ਯਿਸੂ ਮਸੀਹ ਬੈਥਲੇਹਮ ਵਿੱਚ ਪੈਦਾ ਹੁੰਦਾ ਹੈ। ਲੂਕਾ ਬਾਬ 2 ਵਿੱਚ ਮਰਕੂਮ ਏ। ਉਹਨਾਂ ਦਿਨਾਂ ਵਿੱਚ ਇੰਜ ਹੋਇਆ ਕਿ ਕੈਸਰ ਅਗਸਤਸ ਦੇ ਵੱਲੋਂ ਇਹ ਹੁਕਮ ਜਾਰੀ ਹੋਇਆ ਕਿ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਂ ਲਿਖੇ ਜਾਣ। ਇਹ ਪਹਿਲੀ ਇਸਮ ਨਵੀਸੀ ਸੂਰੀਆ ਦੇ ਹਾਕਮ ਕੋਰੀਨੀਅਸ ਦੇ ਅਹਿਦ ਵਿੱਚ ਹੋਈ ਅਤੇ ਸਾਰੇ ਲੋਕ ਨਾਂ ਲਿਖਵਾਉਣ ਵਾਸਤੇ ਆਪਣੇ ਆਪਣੇ ਸ਼ਹਿਰ ਨੂੰ ਗਏ। ਬਸ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਥਲੇਹਮ ਨੂੰ ਗਿਆ ਜਿਹੜਾ ਯਹੂਦੀਆ ਵਿੱਚ ਏ, ਇਸ ਲਈ ਕਿ ਉਹ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ, ਤਾਂ ਕਿ ਆਪਣੀ ਮੰਗੇਤਰ ਮਰੀਅਮ ਦੇ ਨਾਲ ਜਿਹੜੀ ਹਾਮਲਾ ਸੀ ਨਾ ਲਿਖਵਾਏ। ਜਦੋਂ ਉੱਥੇ ਸਨ ਤਾਂ ਇੰਜ ਹੋਇਆ ਕਿ ਉਹਦੇ ਵਜ਼ਾਏ ਹਮਲ ਦਾ ਵੇਲਾ ਆ ਪਹੁੰਚਿਆ ਕਿ ਉਹਦਾ ਪਹਿਲੋਠਾ ਬੇਟਾ ਪੈਦਾ ਹੋਇਆ। ਉਹਨੇ ਉਹਨੂੰ ਕੱਪੜੇ ਵਿੱਚ ਲਪੇਟ ਕੇ ਚਿਰਨੀ ਵਿੱਚ ਰੱਖਿਆ, ਕਿਉਂਕਿ ਉਹਨਾਂ ਦੇ ਵਾਸਤੇ ਸਰਾਏ ਵਿੱਚ ਜਗ੍ਹਾ ਨਾ ਸੀ। ਅਸੀਂ ਇੱਥੇ ਰੁਕਾਂਗੇ। ਕੀ ਤੁਸੀਂ ਇਹਨਾਂ ਹਾਲਾਤ ਦਾ ਜਾਇਜ਼ਾ ਲਿੱਤਾ ਜਿਨ੍ਹਾਂ ਵਿੱਚ ਮਸੀਹ ਪੈਦਾ ਹੋਇਆ? ਇੰਝ ਲੱਗਦਾ ਜਿਵੇਂ ਮਸੀਹ ਪੈਦਾ ਹੋਇਆ ਤੇ ਹੈਵਾਨੀ ਹਾਲਾਤ ਵਿੱਚ, ਜਿੱਥੇ ਜਾਨਵਰ ਪੈਦਾ ਹੁੰਦੇ ਸਨ, ਉੱਥੇ ਅਸਤਬਲ ਵਿੱਚ ਮਸੀਹ ਪੈਦਾ ਹੋਇਆ, ਯਾਨੀ ਇੰਤਹਾਈ ਨਿਚਲੀ ਸੂਰਤ ਹਾਲ ਵਿੱਚ, ਬਿਲਕੁਲ ਅਧਰਾ ਹਾਲਤ ਵਿੱਚ, ਕਿਉਂਕਿ ਬੈਤਲਹਿਮ ਦੇ ਸਰਾਏ ਬਿਲਕੁਲ ਪੁਰ ਹੋ ਚੁੱਕੇ ਸਨ ਤੇ ਉਹਨਾਂ ਵਿੱਚ ਮਾਮੂਲੀ ਜਗ੍ਹਾ ਵੀ ਨਾ ਸੀ। ਇਸ ਲਈ ਉਹਨਾਂ ਨੂੰ ਅਸਤਬਲ ਵਿੱਚ ਰਾਤ ਗੁਜ਼ਾਰਨੀ ਪਈ ਤੇ ਉੱਥੇ ਮਸੀਹ ਦੀ ਪੈਦਾਇਸ਼ ਹੋਈ, ਜਿਸ ਹਸਤੀ ਨੇ ਦੁਨੀਆਂ ਦਾ ਨਜਾਤ ਦਹਿੰਦਾ ਬਣਨਾ ਸੀ ਤੇ ਪੂਰੀ ਦੁਨੀਆਂ ਦੀ ਅਦਾਲਤ ਕਰਨੀ ਸੀ, ਉਹਨੇ ਬਦਬੂਦਾਰ ਅਸਤਬਲ ਵਿੱਚ ਪੈਦਾ ਹੋਣਾ ਪਿਆ। ਸ਼ਾਇਦ ਕੁਝ ਲੋਕ ਸੋਚਦੇ ਹੋਣ ਕਿ ਇਹ ਗੱਲ ਮੰਨਣ ਵਾਲੀ ਨਹੀਂ ਹੋ ਸਕਦੀ, ਲੇਕਿਨ ਇਹ ਨਾਕਾਬਲੀ ਯਕੀਨ ਗੱਲ ਏ। ਜੇ ਯਿਸੂ ਦੁਨੀਆਂ ਦਾ ਨਜਾਤ ਦਹਿੰਦਾ ਏ ਤੇ ਜਲਾਲ ਦਾ ਬਾਦਸ਼ਾਹ ਏ, ਜੋ ਸਾਰੀ ਨਸਲ ਇਨਸਾਨੀ ਦਾ ਇਨਸਾਫ਼ ਕਰੇਗਾ, ਤੇ ਫਿਰ ਉਹ ਕਿਸੇ ਮਹਿਲ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂ ਨਾ ਪੈਦਾ ਹੋਇਆ? ਤਾਂ ਕਿ ਹਰ ਕਿਸੇ ਨੂੰ ਪਤਾ ਚੱਲ ਜਾਏ ਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾ ਏ। ਦੋਸਤੋ, ਸਾਨੂੰ ਯਾਦ ਰੱਖਣਾ ਚਾਹੀਦਾ ਕਿ ਖੁਦਾ ਦੀ ਸੋਚ ਇਨਸਾਨ ਦੀ ਸੋਚ ਨਹੀਂ, ਤੇ ਖੁਦਾ ਦਾ ਜਲਾਲ ਏ ਤੇ ਦੁਨਿਆਵੀ ਸ਼ਾਨੋ ਸ਼ੌਕਤ ਏ। ਯਕੀਨਨ ਮਸੀਹ ਦੀ ਪੈਦਾਇਸ਼ ਬੜੀ ਸ਼ਾਨੋ ਸ਼ੌਕਤ ਦੇ ਨਾਲ ਤੇ ਬੜੇ ਜਲਾਲ ਦੇ ਨਾਲ ਹੋਈ, ਮਗਰ ਨਸਲੇ ਆਦਮ ਵਿੱਚ ਅਕਸਰ ਲੋਕ ਇਸ ਤੋਂ ਨਾਵਾਕਫ ਨੇ, ਕਿਉਂਕਿ ਖੁਦਾ ਦੇ ਜਲਾਲ ਵਿੱਚ ਤੇ ਦੁਨੀਆਂ ਦੀ ਸ਼ਾਨੋ ਸ਼ੌਕਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ। ਮਿਸਾਲ ਦੇ ਤੌਰ ਤੇ ਤੁਸੀਂ ਦੌਲਤਮੰਦਾਂ ਨੂੰ ਵੇਖਿਆ ਹੋਵੇਗਾ, ਜਿਹੜੇ ਵੱਡੇ ਵੱਡੇ ਤੇ ਸੱਜੇ ਹੋਏ ਘਰਾਂ ਵਿੱਚ ਵਸਦੇ ਨੇ, ਉਹ ਕੀਮਤੀ ਲਿਬਾਸ ਪਾਉਂਦੇ ਨੇ, ਸ਼ਾਹਾਨਾ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਦੀ ਖਿਦਮਤ ਦੇ ਮੁਲਾਜ਼ਮ ਤੇ ਖਾਦਮ ਉਹਨਾਂ ਦੀ ਹਰ ਖਾਹਿਸ਼ ਪੂਰੀ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਨੇ। ਇਹ ਦੁਨਿਆਵੀ ਸ਼ਾਨੋ ਸ਼ੌਕਤ ਏ, ਤੇ ਵੀ ਖੁਦਾ ਦਾ ਜਲਾਲ ਇਸ ਤੋਂ ਬਹੁਤ ਮੁਖਤਲਿਫ ਏ। ਇਸ ਲਈ ਮਸੀਹ, ਜੋ ਖੁਦਾ ਦੀ ਹਜ਼ੂਰੀ ਤੋਂ ਆਇਆ ਸੀ, ਉਹ ਆਰਾਮਦੇਹ ਤੇ ਆਲੀਸ਼ਾਨ ਮੁਕਾਮ ਤੇ ਪੈਦਾ ਨਾ ਹੋਇਆ। ਉਹ ਉਹਨਾਂ ਅਮੀਰਜ਼ਾਦਿਆਂ ਤੇ ਦੌਲਤਮੰਦਾਂ ਦੀ ਮਾਰਿਦ ਨਾ ਸੀ, ਜਿਹੜੇ ਗਰੀਬ ਦੀ ਗੁਰਬਤ ਤੇ ਤੰਗਦਸਤੀ ਤੋਂ ਤੰਗੀ ਤੋਂ ਵਾਕਫ ਹੁੰਦੇ ਨੇ। ਉਹ ਗਰੀਬ ਦੇ ਮਸਾਇਲ ਨੂੰ ਨਹੀਂ ਸਮਝ ਸਕਦੇ ਤੇ ਨਾ ਹੀ ਉਹਨਾਂ ਨੂੰ ਗਰੀਬ ਦਾ ਅਹਿਸਾਸ ਹੁੰਦਾ ਹੈ। ਉਹ ਹਸਤੀ ਜਿਹਨੂੰ ਖੁਦਾ ਨੇ ਭੇਜਿਆ ਕਿ ਉਹ ਨਸਲੇ ਆਦਮ ਨੂੰ ਸ਼ੈਤਾਨ ਦੀ ਗ੍ਰਿਫਤ ਤੋਂ ਤੇ ਗੁਨਾਹ ਦੇ ਬੰਧਨ ਤੋਂ ਰਿਹਾਈ ਦਿਲਾਏ, ਉਹ ਬਦਬੂਦਾਰ ਅਸਤਬਲ ਵਿੱਚ ਪੈਦਾ ਹੋਇਆ। ਬਸ ਕੋਈ ਨਹੀਂ ਕਹਿ ਸਕਦਾ ਕਿ ਉਹ ਅਮੀਰਾਂ ਨੂੰ ਬਚਾਉਣ ਆਇਆ ਜਾਂ ਉਹਨੂੰ ਗਰੀਬ ਲੋਕਾਂ ਦਾ ਕੋਈ ਅਹਿਸਾਸ ਨਾ ਸੀ। ਖੁਦਾ ਚਾਹੁੰਦਾ ਏ ਕਿ ਹਰ ਕਿਸੇ ਨੂੰ ਪਤਾ ਚੱਲੇ ਕਿ ਜਿਸ ਨਜਾਤ ਦਹਿੰਦੇ ਨੂੰ ਇਸ ਦੁਨੀਆਂ ਵਿੱਚ ਭੇਜਿਆ ਗਿਆ ਏ, ਉਹ ਪੂਰੀ ਕਾਇਨਾਤ ਵਾਸਤੇ, ਯਾਨੀ ਹਰ ਛੋਟੇ ਵੱਡੇ, ਅਮੀਰ ਗਰੀਬ, ਬਾਦਸ਼ਾਹ ਵਜ਼ੀਰ, ਮਰਦ ਔਰਤ ਤੇ ਆਜ਼ਾਦ ਤੇ ਗੁਲਾਮ, ਹਰ ਸ਼ਖਸ ਵਾਸਤੇ ਆਇਆ ਜੋ ਉਹਦੇ ਤੇ ਈਮਾਨ ਰੱਖਦਾ ਹੈ। ਤੇ ਖੁਦਾ ਦਾ ਕਲਾਮ ਫਰਮਾਉਂਦਾ ਹੈ, ਕਿਉਂਕਿ ਤੁਸੀਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਫਜ਼ਲ ਨੂੰ ਜਾਣਦੇ ਹੋ ਕਿ ਭਾਵੇਂ ਉਹ ਦੌਲਤਮੰਦ ਸੀ, ਮਗਰ ਤੁਹਾਡੀ ਖਾਤਰ ਗਰੀਬ ਬਣ ਗਿਆ, ਤਾਂ ਕਿ ਤੁਸੀਂ ਉਹਦੀ ਗਰੀਬੀ ਦੇ ਸਬਬ ਤੋਂ ਦੌਲਤਮੰਦ ਹੋ ਜਾਓ। ਇਹ ਹਵਾਲਾ ਤੁਸੀਂ ਕਰੰਥੀਓਂ ਦੇ ਦੂਜੇ ਖਤ ਤੇ ਬਾਬ 8 ਤੇ ਆਇਤ 9 ਵਿੱਚ ਵੇਖ ਸਕਦੇ ਹੋ। ਮਸੀਹ ਉਹ ਵਾਹਿਦ ਹਸਤੀ ਸੀ ਜਿਹਦੇ ਪੈਦਾ ਹੋਣ ਦਾ ਚੁਣਾਵ ਪਹਿਲੇ ਹੀ ਹੋ ਚੁੱਕਿਆ ਸੀ, ਤੇ ਉਹਨੂੰ ਪਸੰਦ ਆਇਆ ਕਿ ਉਹ ਇੱਕ ਗਰੀਬ ਦੀ ਪੈਦਾਇਸ਼ ਦੀ ਸੂਰਤ ਵਿੱਚ ਪੈਦਾ ਹੋਵੇ। ਸ਼ਾਇਦ ਅਸਤਬਲ ਵਿੱਚ ਪੈਦਾ ਹੋਣ ਦੀ ਇੱਕ ਹੋਰ ਵਜ੍ਹਾ ਇਹ ਵੀ ਸੀ ਕਿ ਉਹ ਸਾਨੂੰ ਯਾਦ ਦਿਲਾਏ ਕਿ ਉਹ ਖੁਦਾ ਦਾ ਬਰਾ ਏ, ਤੇ ਬਰੇ ਹਮੇਸ਼ਾ ਅਸਤਬਲ ਵਿੱਚ ਹੀ ਪੈਦਾ ਹੁੰਦੇ ਨੇ। ਅਸੀਂ ਮਸੀਹ ਦੇ ਖੁਦਾ ਦਾ ਬਰਾ ਹੋਣ ਦੇ ਮੁਤਾਲਿਕ ਮਜ਼ੀਦ ਸਬਕ ਨੰਬਰ 64 ਵਿੱਚ ਸਿੱਖਾਂਗੇ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।